اللہ دا نام لے کے حکر نے نی رکھ دیتی. مستری نے ویکھیا کہ اٹ گنیاں چ نہیں آئی, اس نے تھوڑی جی ہلا کے سدھی کر لی. گرو ارجن صاحب کول کھڑے سن, کہن لگے فکر نے نی رکھی سی, اٹ ہلا دیتی گئی ہے, ہن ہر مندر صاحب ٹہ کے بنے گا. احمد شاہ ابدالی نے ہندوستان اتنے 11 حملے کیتے, جب سمت 1814 وچ آیا اس نے ہر مندر صاحب ٹہا دیتا, خالصہ پنتھ نے پھر تعمیر کر لیا. احمد شاہ جب 1818 وچ آیا اس نے نیاں وچ مرود دے کے سارا ہرمندر صاحب اڑا دیتا. خالصہ پنتھ 1821 وچ اکٹھا ہویا, 11 وساکھ والے دن پھر دوبارہ نیں رکھی گئی. پنتھ نے 7 لاکھ روپیہ اکٹھا کیتا. یہ رقم بھائی دیس راج پنڈ سر سنگھ ضلع امرتسر دے حوالے کیتی گئی. بابا کوما سنگھ گرو سر سلطانی والیاں نے کار سیوا کروائی. مہاراجا رنجیت سنگھ نے بعد وچ 64,11,000 روپے دا سنگے مرمر اور سونا لوایا, گولڈن ٹیمپل بنا دیتا گیا. شری گرو ارجن دیو جی مہاراج دا او گولڈن ٹیمپل اج سبھائے مان ہے, سنگتاں درشن کر رہی ہیں. انہوں نے 1647 وچ ترن تارن دی سیوا کیتی, اور 1650 بکرمی وچ کرتارپور دی موڑی گڈی گئی. 1652 وچ گردوارا چھرکہ صاحب دی کار سیوا کروائی, اور پونا منڈی لاہور گردوارا بنوایا, گردوارا گرو کے باغ دی سیوا کروا دیتی گئی. شری گرو ارجن دیو جی مہاراج نے منکھتا اتنے سب تو وڈا پرپکار کیتا. رام سر دے استھان اتنے بیٹھ کے شری گرو گرنتھ صاحب جی دی بیڑ لکھی گئی. بھائی گرداس جی لکھتے چلے گئے, شری گرو ارجن دیو جی لکھواؤندے چلے گئے. بہادروں سدھی ایک سمت 1661 بکرمی 30 اگست 1604 عیسوی نو شری گرو گرنتھ صاحب جی دی بھیڑ سمپورن کر کے ہر مندر صاحب دے وچ پرکاش کر دیتا گیا. بابا بدھا جی نو پہلے ہیڈ گرنتھی مقرر کیتا گیا. شاعر کہندا ہے جد گرو نانک دے تخت گرو پنجواں بیٹھا آن, اُن متھے ٹیکے دیوتیاں اُن سجدے کرے جہان, اُدے چرنا اُتے چک گیا ترتی کے اسمان, اُن دنیا ساری آخیا تن سوڈی سلطان, وہ شانت مئی دا پنج سی, وہ دی آتما سی بلوان, وہ اصلی روپ اکال دا, اُن پٹا لیا پشان, اُدے ہر مندر دیا پی گیا تما وچ جہان, اُدے لنگروں روٹی کھام دے ہندو مسلمان, اُدے نام دی چرچا پھیل گئی کابل تے ایران, اُنہیں بدی بیڑ گرنتھ دی سب چھڈ کے وید قرآن, اُدی ایرخا کری پخنڈیاں پر من گئے ودوان, چٹ بادشاہ کول پہنچ گئے کئی نندک بے ایمان, او جی واہے گرو راکھا دل براؤ دے چل دے رہن نشان. شری گرو ارجن دیو جی دی مہما سارے ہندوستان کیوں پھیل گئی. Oh, ਉਹਨਾਂ ਨੇ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਦਾਅਵਾ ਕੀਤਾ, ਗੁਰੂ ਅਰਜਨ ਦੇਵ ਜੀ ਦੀ ਸ਼ਿਕਾਇਤ ਕੀਤੀ। ਅਕਬਰ ਖੁੱਲ੍ਹੇ ਖਿਆਲਾਂ ਦਾ ਬਾਦਸ਼ਾਹ ਸੀ। ਜਲਾਲਉਦੀਨ ਅਕਬਰ ਅਜਮੇਰ ਸ਼ਰੀਫ ਦੀ ਜ਼ਿਆਰਤ ਵੀ ਕਰਦਾ ਸੀ। ਉਹ ਸੀਕਰੀ ਵਿੱਚ ਖਵਾਜਾ ਸਲੀਮ ਚਿਸ਼ਤੀ ਦੇ ਵੀ ਜਾਂਦਾ ਸੀ। ਉਹ ਕਾਂਗੜੇ ਦੇ ਮੰਦਿਰ ਵਿੱਚ ਛਤਰ ਵੀ ਚੜਾਉਂਦਾ ਸੀ। ਉਹ ਗੋਇੰਦਵਾਲ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵੀ ਆਉਂਦਾ ਸੀ। ਅਕਬਰ 49 ਸਾਲ ਰਾਜ ਕਰਕੇ ਮਰ ਗਿਆ। 24 ਅਕਤੂਬਰ 1605 ਈਸਵੀ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਬਣਿਆ। ਈਰਖਾ ਨਾਲ ਭਰੇ ਹੋਏ ਮਜ਼ਹਬੀ ਆਗੂਆਂ ਨੇ ਔਰ ਪ੍ਰਿਥੀ ਚੰਦ ਵਰਗੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਤੱਕ ਵੀ ਪਹੁੰਚ ਕੀਤੀ। ਰਾਜ ਤਖ਼ਤ ਉੱਤੇ ਬੈਠਿਆਂ ਬਾਦਸ਼ਾਹ ਜਹਾਂਗੀਰ ਨੂੰ ਅਜੇ 1 ਸਾਲ ਵੀ ਨਹੀਂ ਸੀ ਹੋਇਆ ਜੋ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਖੁਸਰੋ ਪੰਜਾਬ ਵੱਲੇ ਨੱਠਿਆ, ਮਗਰ ਮਗਰ ਫੌਜਾਂ ਆ ਰਹੀਆਂ ਸੀ। ਖੁਸਰੋ ਗੋਇੰਦਵਾਲ ਸਾਹਿਬ ਆਇਆ, ਗੁਰੂ ਅਰਜਨ ਦੇਵ ਜੀ ਨੇ ਉਸਨੂੰ ਲੰਗਰ ਛਕਾਇਆ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਥਾ ਬੜਾ ਦੁਖੀ, ਸਿਰ ਤੇ ਪਈ ਆਫਤ, ਦੇਖ ਦੀਨ ਗੁਰ ਕਰੀ ਸੇ ਆਫਤ। ਅੱਗੇ ਜਾ ਕੇ ਖੁਸਰੋ ਫੜਿਆ ਗਿਆ, ਉਸਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਂਦਾ ਗਿਆ। ਉਸਦੇ ਸਾਥੀ ਜਰਨੈਲਾਂ ਨੂੰ ਗਊ ਔਰ ਖੋਤੇ ਦੇ ਕੱਚੇ ਚੰਮ ਵਿੱਚ ਮਰ ਕੇ ਮਰਵਾ ਦਿੱਤਾ ਗਿਆ। ਖੁਸਰੋ ਮੁੱਖਾਂ ਤੋਂ ਅੰਨਾ ਬਣਾ ਦਿੱਤਾ ਗਿਆ। ਇੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਇੱਕ ਸਾਜ਼ਿਸ਼ ਕਰੀ ਗਈ, ਜਿਸ ਵਿੱਚ ਈਰਖਾ ਦੇ ਭਰੇ ਹੋਏ ਮਜ਼ਹਬੀ ਆਗੂ ਪ੍ਰਿਥੀ ਚੰਦ ਔਰ ਚੰਦੂ ਲਾਲ ਵਰਗੇ ਸ਼ਾਮਲ ਹੋਏ। ਚੰਦੂ ਲਾਲ ਕੌਣ ਸੀ? ਪੰਜਾਬ ਦੇ ਰਹਿਣ ਵਾਲਾ ਸੀ, ਦਿੱਲੀ ਦੇ ਵਿੱਚ ਸ਼ਾਹੀ ਹਾਕਮ ਸੀ, ਦੀਵਾਨ ਸੀ। ਉਸਦੀ ਲੜਕੀ ਮੁਟਿਆਰ ਹੋਈ, ਉਹਨੇ ਲਾਗੀਆਂ ਨੂੰ ਭੇਜਿਆ। ਲਾਗੀ ਅੰਮ੍ਰਿਤਸਰ ਆਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਸੰਦ ਕਰ ਗਏ। ਜਦ ਜਾ ਕੇ ਵਾਪਸ ਦੱਸਿਆ, ਦੀਵਾਨ ਚੰਦੂ ਲਾਲ ਨੇ ਹੰਕਾਰ ਵਿੱਚ ਕਿਹਾ, ਕਿੱਥੇ ਮੈਂ ਸ਼ਾਹੀ ਦੀਵਾਨ, ਕਿੱਥੇ ਅਰਜਨ ਦੇਵ ਇੱਕ ਫਕੀਰ। ਤੁਸੀਂ ਚੁਬਾਰੇ ਦੀ ਇੱਕ ਮੋਰੀ ਰੁਲਾ ਆਏ ਹੋ। ਦਿੱਲੀ ਦੀਆਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਗੁਰਦੇਵ ਨੂੰ ਚਿੱਠੀ ਲਿਖ ਦਿੱਤੀ। ਸਤਿਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਚਿੱਠੀ ਪੜ੍ਹੀ, ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਦੀਵਾਨ ਚੰਦੂ ਲਾਲ ਵੀ ਹਜ਼ੂਰ ਦਾ ਵਿਰੋਧੀ ਬਣ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਕਤਲ ਕਰਵਾਉਣ ਵਿੱਚ ਇੱਕ ਹੋਰ ਸਾਜ਼ਿਸ਼ ਸ਼ਾਮਲ ਹੈ, ਉਹ ਹੈ ਮੁਸਲਮਾਨਾਂ ਦੇ ਫਿਰਕਾ ਨਕਸ਼ਬੰਦੀ ਦਾ ਆਗੂ ਸ਼ੇਖ ਅਹਿਮਦ ਸਰਹੰਦੀ, ਜਿਸ ਦਾ ਚੇਲਾ ਸੀ ਸ਼ੇਖ ਫਰੀਦ ਬੁਖਾਰੀ, ਜਿਸ ਨੂੰ ਮੁਰਤਜ਼ਾ ਖਾਂ ਦੀ ਉਪਾਧੀ ਦੇ ਕੇ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਦਾ ਗਵਰਨਰ ਬਣਾ ਦਿੱਤਾ ਸੀ। ਪੰਜਾਬ ਉਸਨੂੰ ਜਾਗੀਰ ਵਿੱਚ ਦੇ ਦਿੱਤਾ ਗਿਆ ਸੀ। ਸਾਰਿਆਂ ਰਲ ਕੇ ਸਾਜ਼ਿਸ਼ ਕਰੀ। ਬਾਦਸ਼ਾਹ ਜਹਾਂਗੀਰ ਆਪਣੀ ਕਲਮ ਨਾਲ ਤੌਜ ਕੇ ਜਹਾਂਗੀਰੀ ਵਿੱਚ ਲਿਖਦਾ, ਦਰਿਆ ਬਿਆਸਾ ਦੇ ਕੰਢੇ ਗੋਇੰਦਵਾਲ ਵਿੱਚ ਅਰਜਨ ਦੇਵ ਇੱਕ ਹਿੰਦੂ ਫਕੀਰ ਰਹਿੰਦਾ ਸੀ। ਉਸਦੇ ਕੋਲ ਦੂਰ ਦੂਰ ਤੋਂ ਹਿੰਦੂ ਔਰ ਭੋਲੇ ਭਾਲੇ ਮੁਸਲਮਾਨ ਆਉਂਦੇ ਸੀ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਸੀ। ਤਿੰਨਾਂ ਚਮਾਂ ਪੀੜੀਆਂ ਤੋਂ ਉਹਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ। ਕਹਿੰਦਾ ਮੇਰੇ ਦਿਲ ਵਿੱਚ ਖਿਆਲ ਸੀ ਕਿ ਯਾਰ ਝੂਠ ਦੀ ਦੁਕਾਨ ਬੰਦ ਕੀਤੀ ਜਾਏ ਜਾਂ ਇਸ ਨੂੰ ਇਸਲਾਮ ਵਿੱਚ ਲਿਆਂਦਾ ਜਾਏ। ਚੁਨਾਂਚੇ ਮੈਨੂੰ ਪਤਾ ਲੱਗਾ ਕਿ ਉਸਨੇ ਖੁਸਰੋ ਦੀ ਮਦਦ ਕੀਤੀ ਹੈ। ਮੈਂ ਮੁਰਤਜ਼ਾ ਖਾਂ ਨੂੰ ਹੁਕਮ ਦਿੱਤਾ, ਅਰਜਨ ਦੇਵ ਦਾ ਘਰ ਕਾਟ ਮਾਲ ਬੱਚਾ ਜ਼ਬਤ ਕਰਕੇ ਉਸਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਏ। ਇਸ ਲਿਖਾ ਦੇ ਹੁੰਦਿਆਂ ਬਾਕੀ ਸ਼ੱਕ ਨਹੀਂ ਰਹਿ ਜਾਂਦਾ ਕਿ ਅਸਲ ਵਿੱਚ ਗੁਰੂ ਅਰਜਨ ਦੇਵ ਜੀ ਦਾ ਕਾਤਲ ਕੌਣ ਸੀ। ਬਾਦਸ਼ਾਹ ਜਹਾਂਗੀਰ ਨੇ ਹੁਕਮ ਦਿੱਤਾ, ਐਦਗੇ ਭੇਜੇ ਜਾਓ, ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਕੇ ਲਿਆਓ। ਐਦਗੇ ਅੰਮ੍ਰਿਤਸਰ ਆਏ, ਗੁਰੂ ਸਾਹਿਬ ਨੇ ਆਮ ਦਰਬਾਰ ਕੀਤਾ, ਸ੍ਰੀ ਮਾਤਾ ਗੰਗਾ ਜੀ ਨੂੰ ਉਪਦੇਸ਼ ਦਿੱਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਉੱਤੇ ਬਿਠਾਇਆ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਸਾਰੇ ਗੁਰਸਿੱਖਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਹਜ਼ੂਰ ਨੇ ਤਿਆਰੀ ਕਰ ਲਈ। ਉਸਤਾਦੇ ਦੀਵਾਂ ਸਿਰ ਤਾਜੇ ਸ਼ਹੀਦਾਂ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਤੋਂ ਲਾਹੌਰ ਵੱਲ ਇਉਂ ਜਾ ਰਹੇ।
ਅੱਗ ਬੁਝਾਉਣ ਚੱਲੇ
ਕਰ ਲੋ ਦੀਨ ਇਸਲਾਮ ਕਬੂਲ ورنہ مرن واسطے تیار ہو جاؤ. حضور نے کیا تیسری گل پروان ہے. مرتضی خان حکم دے دیتا گیا یاسا دا سیاست دی سزا دے کے اس نو ختم کر دیو. یاسا دا مطلب ہے شریر تے خون دا قطرہ بھی نہ نکلے اور انہاں نو ختم بھی کر دیتا جائے. مرتضی خان تو دیوان چندو لال نے ڈیوٹی لے لئی. گرو ارجن صاحب نو جیش دیاں تو پانچ کھڑے رکھیا گیا. نہ روٹی دیتی نہ پانی دیتی. اس تو بعد دیگ وچ ابالیا گیا. اس تو بعد ایک لوہے دی توی گرم کر کے اتے بٹھایا گیا. حکم دیتا گرم گرم ریت انہاں دے شیش وچ پائی جائے. حضور تتی تری تے بیٹھے نے. شیش وچ گرم ریتا پہ رہے آئے. کسے نے جا کے سائیں میاں میر نو دسیا. اور پھکرا جا کے اپنے یار دی حالت ویکھ. سائیں میاں میر جی دوڑے آن کے کی ویکھدے نے. گرو ارجن صاحب دا شریر چھالے چھالے ہے پر مستک وچ کو انوکھی لالی دلک رہی ہے. تتی تری اتے بیٹھے کہہ رہے نے تیرا کیا میٹھا لاگ ہے. ہر نام پدارتھ نانک ماگ ہے. ایک سائیں میاں میر گرو ارجن صاحب اگے ایک سوال کردا ہے. گرو صاحب اور سائیں میاں میر دے سوال جواب اتر پرشن گلاں باتاں کیوں ہوئیاں.
کل دنیا دا پالی ہوتے کل دنیا دا پالی
Oh.
خبر دی جاننی کنی ہووے اونو خاص تی جٹ دے دشمنا دا جے دی نال پیارے دی بنی ہووے ناگ دکھاں دے اونو نہیں ڈنگ سکدے جیوے کول سکھمنی دی منی ہووے اونو اگ دے اندیارے نہیں ساڑ سکدے جس دے کول اک نام دی کنی ہووے
ساڈے کول ہے لاہی
اگنی آپ جلائی تساں آخیا سی یہ گل کہن واسطے کہ ہو نہیں سکتی ہے اج سائیں جی تہاڈے سوال دا جواب دتا جا رہا ہے سائیں میاں میر کہن لگے بادشاہ میں تے اس گلوں حیران ہاں اتنی داخلہ دے مالک ہو کے کی توبہ کر رہے ہو میرا جی کر کے میں دلی لاؤں گی کٹ کٹ کر دے جس دے کپڑے اتنے ملکہ عالیہ نور جہاں بیگم بیٹھیا کرتی سی جس دے کپڑے اتنے شاہ جہان اور اورنگزیب ورگے بیٹھے رہے اور وہ گرو صاحب کا دلوں بے حد ستکار کرتا سی کہنے لگا میرا جی کر دیا دلی لو دی تر کر دیا مہاراج کہنے لگے شان سائیں جی یہ اکال پرکھ دے رنگ ہن مینو تے ریت دے سریاں وچوں وی اسے دا نور نظر آ رہا ہے اے تے میرے پیارے دے رنگ ہن کون ظالم تے کون مظلوم بیٹھے کون مار جائے کیڑا مر رہا ہے اے کھیڈا کھیڈدا پیا کھڑار سونا کالا منہ پر تاپی دا کر رہا ہے کی کہہ رہے نے حضور
کدے پھکل نہیں گھبرا دے کدے پھکل نہیں گھبرا
کش دے کے حضور نو حکم نال راوی دے کنڈے لے جایا گیا سنگسار کیتا گیا اور راوی دیاں لہراں دے سپرد کر دیتے گئے سورج کرن ملے جل کا جل ہوا رام جوتی جوت لڑی سمپورن تھی آرام گرو ارجن صاحب دی پوتر کمائی کا تیانتر کے گج بولو واہ گرو جی کا خالصہ واہ گرو جی کی فتح